ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਰਲੱਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਬੇਕੈ ਰਾਜੇ ਇੰਦਰ ਸਮਸਰ ਗ੍ਰਹਿ ਆਸਨ ਬਿਨਹਾਰ ਭਗਤ ਕਹੋ ਕੇਹ ਲਿਖੈ ਦੁਰਲੱਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਬੇਕੈ ਰਾਜੇ ਇੰਦਰ ਸਮਸਰ ਗ੍ਰਹਿ ਆਸਨ ਬਿਨਹਾਰ ਭਗਤ ਕਹੋ ਕੇਹ ਲਿਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੇਹ ਰਸ ਅਨਰਸ ਬਿਸਰ ਜਾਹੀ ਰਹਾਓ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਬਲ ਬਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਹੀਅਤ ਆਨ ਆਚਰੀਅਤ ਅਨ ਕਛ ਸਮਝ ਨਾ ਪਰੈ ਅਪਰ ਮਾਇਆ ਕਹੇ ਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀਵ ਦਇਆ ਕਹੀਅਤ ਆਨ ਆਚਰੀਅਤ ਅਨ ਕਛ ਸਮਝ ਨਾ ਪਰੈ ਅਪਰ ਮਾਇਆ ਕਹੇ ਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀਵ ਦਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲ। ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਧੰਨਤਾ ਦੇ ਪਾਤਰ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰੇ ਆ ਤਿਨੇ ਸਵਾਰੇ ਆ ਬੁਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰੇ ਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ ਇਹਨਾਂ ਅਜਮਤਾਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਅਸਥਾਨ ਦੇ ਨਿਯਮ ਅਨੁਸਾਰ ਜੋ ਮੰਜੀ ਸਾਹਿਬ ਦੀਵਾਨ ਹਾਲ ਸਤਿਗੁਰਾਂ ਦੇ ਅੱਜ ਦੇ ਬਖਸ਼ਿਸ਼ ਕੀਤੇ ਹੋਏ ਪਵਿੱਤਰ ਸ਼੍ਰੀ ਮੁੱਖ ਵਾਕ ਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੁਲਾਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੈ।
ਅੱਜ ਦਾ ਸਾਨੂੰ ਸਤਿਗੁਰਾਂ ਵੱਲੋਂ ਬਖਸ਼ਿਸ਼ ਹੋਇਆ ਪਵਿੱਤਰ ਸ਼੍ਰੀ ਮੁੱਖ ਵਾਕ ਸੋਰਠ ਰਾਗ ਅੰਦਰ ਭਗਤ ਬਾਣੀ ਦੇ ਵਿੱਚ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 658 ਅੰਗ 'ਤੇ ਦਰਜ ਹੈ। ਅੱਜ ਦੇ ਪਾਵਨ ਸ਼੍ਰੀ ਮੁੱਖ ਵਾਕ ਦੇ ਅੰਦਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਦੇ ਰਾਹੀਂ ਦੋ ਗੱਲਾਂ ਸਾਨੂੰ ਸਮਝਾਉਂਦੇ ਨੇ। ਇੱਕ ਹੈ ਮਨੁੱਖ ਦੀ ਅਸਮਰੱਥਾ, ਦੂਸਰੀ ਹੈ ਮਾਇਆ ਦੀ ਪ੍ਰਬਲਤਾ। ਬੰਦਾ ਕਿਤਨਾ ਕਮਜ਼ੋਰ ਹੈ, ਮਾਇਆ ਕਿਤਨੀ ਸ਼ਕਤੀਸ਼ਾਲੀ ਹੈ। ਕਹਿਣ ਮਾਤਰ ਗੱਲਾਂ ਹਨ ਕਿ ਮਾਇਆ ਮਨੁੱਖ ਦੇ ਹੱਥਾਂ ਦੀ ਮੈਲ ਹੈ। ਇਹ ਗੱਲ ਕੇਵਲ ਧਨ ਦੌਲਤ ਪੈਸੇ ਦੇ ਰੂਪ ਵਿੱਚ ਸਾਡੇ ਬਜ਼ੁਰਗਾਂ ਨੇ ਮੰਨੀ ਸੀ, ਆਖੀ ਸੀ। ਮੰਨੀ ਇਸ ਕਰਕੇ ਸੀ ਕਿ ਜਦੋਂ ਵੀ ਕੋਈ ਦੁਖਾਂਤ ਵਾਪਰਦਾ ਸੀ, ਕੋਈ ਅਣਸਖਾਵੀਆਂ ਘਟਨਾਵਾਂ ਹੁੰਦੀਆਂ ਸਨ, ਸਾਡੇ ਬਜ਼ੁਰਗ ਆਖਿਆ ਕਰਦੇ ਸੀ ਕੋਈ ਗੱਲ ਨਹੀਂ, ਜਾਨ ਬਚ ਗਈ ਹੈ, ਵਸਤੂ ਦਾ ਕੀ ਹੈ, ਪੈਸੇ ਦਾ ਕੀ ਹੈ, ਚੀਜ਼ਾਂ ਦਾ ਕੀ ਹੈ, ਫਿਰ ਬਣ ਜਾਣਗੀਆਂ। ਅੱਜ ਉਲਟ ਹੈ। ਅੱਜ ਸਾਰਾ ਕੁਝ ਚਲਾ ਜਾਏ ਤਾਂ ਅਸੀਂ ਕਹਿੰਦੇ ਵੀ ਬੰਦਾ ਵਰਤੇਗਾ ਕੀ, ਖਾਏਗਾ ਕੀ, ਹੁਣੇ ਕੀ ਕਰੇਗਾ। ਜੇ ਬੰਦਾ ਮਰ ਜਾਏ ਤਾਂ ਫਿਰ ਅਸੀਂ ਕਹਿੰਦੇ ਵੀ ਚਲੋ ਮਰ ਤੇ ਗਿਆ ਹੀ ਹੈ, ਫਿਰ ਸਮਾਨ ਬੜਾ ਛੱਡ ਗਿਆ। ਦੇਖੋ ਸੋਚ ਵਿੱਚ ਕਿੰਨਾ ਕ੍ਰਾਈਮ ਆ ਗਿਆ ਹੈ, ਪਰਿਵਰਤਨ ਆ ਗਿਆ। ਕਦੇ ਸਾਡੇ ਬਜ਼ੁਰਗਾਂ ਨੇ ਇਸ ਮਨੁੱਖੀ ਹਜਾਤੀ ਨੂੰ ਵੱਡਾ ਮੰਨਿਆ ਸੀ। ਇਹਦੇ ਉੱਪਰ ਕਦੇ ਧਨ ਦੌਲਤ ਸਰਮਾਏ ਨੂੰ ਭਾਰੂ ਨਹੀਂ ਸੀ ਹੋਣ ਦਿੱਤਾ। ਇਹ ਠੀਕ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜੇ ਸਰਵਾਰਨੇ ਕੀਤੇ ਜਾਂਦੇ ਨੇ, ਸਿਰਵਾਰਨੇ, ਉਹਨਾਂ ਦੀ ਮਨਾਹੀ ਹੈ। ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਵਡਿਆਈ ਸਤਿਗੁਰਾਂ ਦੀ ਆਪਣੀ ਹੈ, ਕਿਸੇ ਵਿਅਕਤੀ ਦੀ ਨਹੀਂ ਹੋ ਸਕਦੀ। ਪਰ ਜਿਨ੍ਹਾਂ ਨੇ ਇਹ ਰਸਮਾਂ ਕਰਨੀਆਂ ਹੁੰਦੀਆਂ ਨੇ, ਅਸੀਂ ਵੀ ਉਹਨਾਂ ਨੂੰ ਕਹਿੰਦੇ ਹਾਂ ਵੀ ਹੁਣ ਤੁਸੀਂ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਚਲੇ ਜਾਓ, ਦਰਬਾਰ ਹਾਲ ਦੇ ਵਿੱਚੋਂ, ਗੁਰੂ ਦੀ ਹਜ਼ੂਰੀ ਵਿੱਚੋਂ, ਉੱਥੇ ਜਾ ਕੇ ਤੁਸੀਂ ਆਪਣੀਆਂ ਬਾਕੀ ਸੰਸਾਰੀ ਰਸਮਾਂ ਕਰੋ ਭਾਈ। ਉੱਥੇ ਜਿਹੜੇ ਫਿਰ ਅਸੀਂ ਵੇਖਦੇ ਹਾਂ ਕਿ ਲੋਕ ਬੱਚੇ ਦੇ ਸਿਰ ਤੋਂ ਪੈਸੇ ਵਾਰ ਕੇ ਦੇ ਦਿੰਦੇ ਨੇ ਕਿਸੇ ਨੂੰ, ਕਿਤੇ ਨਾ ਕਿਤੇ ਸਾਡੇ ਬਜ਼ੁਰਗਾਂ ਦਾ ਇਹ ਮੰਨਣਾ ਸੀ, ਇਹ ਸਿਰ ਵੱਡਾ ਹੈ, ਇਸ ਪੈਸੇ ਦੀ ਇਸ ਸਿਰ ਦੇ ਬਰਾਬਰ ਕੋਈ ਕੀਮਤ ਨਹੀਂ, ਇਹੋ ਜਿਹੇ ਨੋਟ ਇਸ ਬੱਚੇ ਦੇ ਸਿਰ ਤੋਂ ਵਾਰ ਵਾਰ ਕੇ ਸੁੱਟੇ ਜਾ ਸਕਦੇ ਨੇ, ਦਿੱਤੇ ਜਾ ਸਕਦੇ ਨੇ। ਦੌਲਤ ਵੱਡੀ ਨਹੀਂ ਹੈ, ਇਹ ਬੱਚਾ ਵੱਡਾ ਹੈ। ਅੱਜ ਅਸੀਂ ਇਹ ਸਾਰੀ ਚੀਜ਼ ਨੂੰ ਉਲਟਾ ਘੁਮਾ ਲਿਆ। ਅਸੀਂ ਕਹਿੰਦੇ ਹਾਂ ਕਿ ਅੱਜ ਮਟੀਰੀਅਲ ਦਾ ਯੁੱਗ ਹੈ, ਪਦਾਰਥ ਦਾ ਯੁੱਗ ਹੈ, ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਪਰ ਗੱਲ ਸਿਰਫ ਇੰਨੀ ਕੁ ਹੈ ਕਿ ਜਿੱਥੇ ਦੁਨੀਆ ਦੀ ਪੜ੍ਹਾਈ ਇਸ ਪਾਸੇ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ, ਅੱਗੇ ਹੁੰਦਾ ਸੀ ਕਿ ਉਹ ਗਿਆਨ ਹਾਸਲ ਕਰੋ ਜਿਹਦੇ ਨਾਲ ਮਨੁੱਖ ਧਰਮ ਦੀ, ਸਮਾਜ ਦੀ, ਆਪਣੇ ਦੇਸ਼ ਦੀ, ਮਾਨਵਤਾ ਦੀ, ਮਨੁੱਖਤਾ ਦੀ ਸੇਵਾ ਕਰ ਸਕੇ। ਹੁਣ ਕਿਹਾ ਜਾਂਦਾ ਵੀ ਉਹ ਪੜ੍ਹਾਈ ਕਰੋ ਜਿਹਦੇ ਵਿੱਚ ਪੈਕੇਜ ਵੱਡਾ ਮਿਲ ਜਾਏ, ਜਿਹਦੇ ਵਿੱਚ ਲੱਖਾਂ ਲੱਖਾਂ ਡਾਲਰ ਦੀ ਤਨਖਾਹ ਹੋਵੇ। ਉਹਨਾਂ ਨੂੰ ਕਿਉਂ ਮਾੜਾ ਕਹੀਏ ਆਪਾਂ, ਕਿਉਂਕਿ ਅਸੀਂ ਵੀ ਤਾਂ ਉਸੇ ਪਾਸੇ ਤੁਰੇ ਹੋਏ ਹਾਂ। ਅਸੀਂ ਜਿਹੜੇ ਧਰਮ ਦੇ ਪ੍ਰਚਾਰਕ ਜਾਂ ਧਾਰਮਿਕ ਆਗੂ ਜਾਂ ਸੋ ਕਾਲਡ ਧਰਮ ਗੁਰੂ, ਐਵੇਂ ਆਪਣੇ ਆਪ ਨੂੰ ਗੁਰੂ ਕਹਿ ਦੇਣਾ ਜੀ ਮੈਂ ਵੀ ਗੁਰੂ ਹਾਂ, ਅਸੀਂ ਵੀ ਇਸ ਦੌੜ ਦੇ ਵਿੱਚ ਪਿੱਛੇ ਨਹੀਂ ਰਹੇ। ਅੱਜ ਤੁਸੀਂ ਜਿਹੜੀ ਸਤਿਗੁਰੂ ਜੀ ਦੀ ਬਾਣੀ ਸੰਗਤ ਨੂੰ ਪੜ੍ਹਨ ਵਾਸਤੇ ਪਹੁੰਚਦੀ ਹੈ, ਪੋਥੀਆਂ ਦੇ ਰੂਪ ਵਿੱਚ, ਗੁਟਕਿਆਂ ਦੇ ਰੂਪ ਵਿੱਚ, ਤੁਸੀਂ ਉਹਨਾਂ ਦੇ ਅੱਗੇ ਪਿੱਛੇ ਵੀ ਵੇਖੋ ਕਿੰਨੇ ਕਿੰਨੇ ਪੱਤਰੇ ਲਿਖ ਕੇ ਲਾ ਦਿੱਤੇ ਗਏ ਨੇ ਕਿ ਇੰਨੇ ਪਦਾਰਥ ਜਿਹੜੇ ਨੇ ਤੁਹਾਨੂੰ ਇਸ ਤਰੀਕੇ ਨਾਲ ਮਿਲ ਸਕਦੇ ਨੇ। ਇੱਕ ਪਾਸੇ ਅਸੀਂ ਕਹਿੰਦੇ ਕਿ ਆਸਾ ਕੀ ਵਾਰ ਨਿਤਨੇਮ ਹੈ, ਸਾਡਾ ਸੰਗਤੀ ਨਿਤਨੇਮ ਹੈ, ਪਰਿਵਾਰ ਵਿਛੋੜਾ ਹੋਣਾ ਸਤਿਗੁਰਾਂ ਨੇ, ਗੁਰੂ ਕਲਗੀਧਰ ਪਾਤਸ਼ਾਹ ਨੇ ਪ੍ਰਵਾਨ ਕਰ ਲਿਆ, ਪਰ ਆਸਾ ਦੀ ਵਾਰ ਦਾ ਜਿਹੜਾ ਸੰਗਤੀ ਨਿਤਨੇਮ ਸੀ ਉਹ ਨਹੀਂ ਛੱਡਿਆ। ਪਰ ਹੁਣ ਕਹਿਣਾ ਪੈਂਦਾ ਵੀ ਆਸਾ ਕੀ ਵਾਰ, ਕਹਿੰਦੇ ਆਸਾ ਪੂਰੀਆਂ ਕਰਨ ਵਾਲੀ ਬਾਣੀ ਹੈ। ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ, ਕਿਉਂਕਿ ਜੇ ਆਪਾਂ ਇੱਦਾਂ ਹੀ ਕਵਾਂਗੇ ਤਾਂ ਫਿਰ ਠੀਕ ਹੈ, ਜਿਹਨੇ ਆਸ ਪੂਰੀ ਕਰਾਉਣੀ ਹੋਏਗੀ ਉਹ ਆਸਾਂ ਦੀ ਵਾਰ ਵਿੱਚ ਹਾਜ਼ਰੀ ਭਰੇਗਾ, ਦੂਜੇ ਨੂੰ ਕੀ ਲੋੜ ਹੈ। ਕੋਈ ਕਹਿੰਦਾ ਜੀ ਜੇ ਤੁਹਾਨੂੰ ਸੁੱਖ ਚਾਹੀਦਾ ਹੈ, ਮਣੀ ਚਾਹੀਦੀ ਹੈ ਤਾਂ ਸੁਖਮਣੀ ਪੜ੍ਹੋ। ਆਪਾਂ ਕਿਹੜੇ ਪਾਸੇ ਤੁਰ ਪਏ? ਸਾਡੇ ਪੈਗੰਬਰ ਨੇ, ਸਾਡੇ ਗੁਰੂ ਨੇ, ਸਾਡੇ ਨਬੀ ਨੇ, ਸਾਡੇ ਔਲੀਏ ਨੇ, ਸਾਡੇ ਸਭ ਤੋਂ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਸਾਨੂੰ ਆਵਾਜ਼ ਦੇ ਕੇ ਆਖਿਆ ਸੀ ਕਿ ਧਰਮ ਤੇ ਪ੍ਰੇਮ ਦੀ ਖੇਡ ਹੈ। ਹੁਣ ਇਹਦੇ ਵਿੱਚ ਇਹ ਚੀਜ਼ਾਂ ਕਿੱਥੋਂ ਆ ਗਈਆਂ? ਪਿਆਰ ਦੇ ਵਿੱਚ ਵਿਹਾਰ ਕਿੱਥੋਂ ਆ ਗਿਆ? ਵੇਖੋ, ਮੇਰੀ ਮਨੌਤ ਹੈ ਕਿ ਪਿਆਰ ਗਿਣਤੀਆਂ ਨਾਲ ਨਹੀਂ ਹੋ ਸਕਦਾ, ਅਤੇ ਵਿਹਾਰ ਦੇ ਵਿੱਚ ਜਿੱਥੇ ਗਿਣਤੀ ਭੁੱਲ ਜਾਓਗੇ ਉੱਥੇ ਗੜਬੜਾ ਜਾਏਗਾ, ਉੱਥੇ ਖਤਮ ਹੋ ਜਾਏਗਾ, ਉੱਥੇ ਭਰਮ ਪੈਦਾ ਹੋ ਜਾਣਗੇ। ਹੁਣ ਵਿਹਾਰ ਦੇ ਵਿੱਚ ਲਿਜਾ ਕੇ ਅਸੀਂ ਧਰਮ ਨੂੰ ਖੜਾ ਕਰ ਦਿੱਤਾ ਔਰ ਉਹਦਾ ਰਿਜ਼ਲਟ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਵੀ ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਚਾਹੀਦਾ, ਕਿਹੜਾ ਪਾਠ ਕਿੰਨੇ ਦਿਨ ਕਰਨਾ ਚਾਹੀਦਾ। ਹੁਣ ਤਾਂ ਅੰਮ੍ਰਿਤ ਛਕਣ ਤੋਂ ਬਾਅਦ ਵੀ ਉਹ ਪੁੱਛਦੇ ਨੇ ਵੀ ਕਿਰਪਾਨ ਕਿੰਨੇ ਕੁ ਦਿਨ ਪਾਉਣੀ ਜ਼ਰੂਰੀ ਹੈ, ਕਿੱਥੇ ਉਹ ਵਿਦਵਾਨ ਉਹਨਾਂ ਨੂੰ ਨਮਸਕਾਰ ਜਿਹੜੇ ਕਹਿੰਦੇ ਸੀ ਸਿਖਾ ਇਹ ਪੰਜ ਕੱਕੇ ਤੇਰੇ ਸੁਹਾਗ ਦੀਆਂ ਨਿਸ਼ਾਨੀਆਂ ਨੇ, ਤੇਰੇ ਸੁਹਾਗਵਤੀ ਹੋਣ ਦਾ ਪ੍ਰਤੀਕ ਨੇ ਕਿ ਤੂੰ ਗੁਰੂ ਵਾਲਾ ਹੈ, ਤੂੰ ਖਸਮ ਵਾਲਾ ਹੈ। ਅੱਜ ਬੜੀ ਕਿਰਪਾ ਕੀਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਨੇ, ਸਾਹਿਬ ਵੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਉਹ ਤੇ ਨਿਤ ਨਵਾਂ ਹੈ। ਅੱਜ ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ, ਇਲੈਕਟ੍ਰੋਨਿਕ ਮੀਡੀਏ ਦੇ ਸਾਧਨ ਸਾਡੇ ਕੋਲ ਮੌਜੂਦ ਨੇ, ਹਜ਼ਾਰਾਂ ਹਜ਼ਾਰਾਂ ਕਰੋੜਾਂ ਮੀਲਾਂ ਤੱਕ ਅੱਜ ਅਸੀਂ ਆਪਣੀ ਹਾਜ਼ਰੀ ਲਵਾ ਰਹੇ ਹਾਂ। ਭਗਤ ਬਾਣੀ ਦੇ ਵਿੱਚ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਏ ਇਸ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਸਾਡਾ ਮਾਰਗ ਦਰਸ਼ਨ ਕਰਦੇ ਨੇ। ਕਿਤੇ ਇਸ ਗੱਲ ਦਾ ਹਵਾਲਾ ਨਹੀਂ ਹੈ ਕਿ ਤੂੰ ਇੰਨੇ ਸਾਲ ਉਮਰ ਗੁਜ਼ਾਰ ਲਈ ਭਾਈ, ਇੰਨੀ ਲੰਬੀ ਆਜੂ ਤੂੰ ਭੋਗ ਲਈ ਹੈ, ਇੰਨੇ ਵਾਰੀ ਤੂੰ ਮੇਰੇ ਕੋਲ ਆ ਗਿਆ ਹੈ, ਇੰਨੇ ਵਾਰ ਤੂੰ ਉਪਦੇਸ਼ ਸੁਣ ਲਿਆ, ਅਸਾਂ ਨੇ ਤੈਨੂੰ ਸੁਣਾ ਦਿੱਤਾ, ਤੂੰ ਭਾਈ ਬਦਲਦਾ ਤਾਂ ਹੈ ਨਹੀਂ, ਫਿਰ ਅੱਜ ਸੁਣਾਉਣ ਦੀ ਕੀ ਲੋੜ ਹੈ, ਜਾਂ ਅੱਜ ਸੁਣਾਉਣ ਨਾਲ ਫਿਰ ਕੀ ਹੋਏਗਾ? ਤੂੰ ਕਿਹੜਾ ਸੁਣ ਮੰਨਣਾ, ਤੂੰ ਕਿਹੜਾ ਇਸ ਨੂੰ ਅਮਲਾਉਣਾ ਹੈ ਆਪਣੇ ਜੀਵਨ ਵਿੱਚ? ਪਰ ਅਸਲ ਵਿੱਚ ਹਮਰੋ ਸਵਾਓ ਸਦਾ ਸਦ ਭੁੱਲਣ, ਉਹ ਸਤਿਗੁਰੂ ਵੀ ਜਾਣਦੇ ਨੇ ਵੀ ਇਹਦਾ ਸੁਭਾਅ ਕੀ ਹੈ, ਇਹਦੀ ਆਦਤ ਕੀ ਹੈ, ਅਸੀਂ ਕਿਹੋ ਜਿਹੇ ਹਾਂ, ਸਾਡੇ ਮਾਤਾ ਪਿਤਾ ਵਾਹਿਗੁਰੂ ਤੋਂ ਬਿਨਾਂ ਇਸ ਗੱਲ ਬਾਰੇ ਹੋਰ ਕੌਣ ਜਾਣ ਸਕਦਾ? ਜਿਸ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ, ਜਿਹਨੇ ਮਤ ਬੁੱਧ ਦੇ ਕੇ ਸੰਸਾਰ 'ਤੇ ਘੱਲਿਆ ਹੈ, ਉਹ ਉਸ ਨੂੰ ਸਾਡੇ ਇਹਨਾਂ ਔਗਣਾਂ ਦਾ, ਇਹਨਾਂ ਦੋਸ਼ਾਂ ਦਾ ਵੀ ਪਤਾ ਹੈ। ਅੱਜ ਇਸੇ ਕਰਕੇ ਇਸ ਸੱਚ ਨੂੰ ਕਬੂਲਿਆ ਹੈ ਭਗਤ ਰਵਿਦਾਸ ਜੀ ਨੇ ਇਸ ਬਾਣੀ ਦੇ ਵਿੱਚ। ਤੋ ਭਗਤ ਜੀ ਦੇ ਉਚਾਰਨ ਕੀਤੇ ਹੋਏ ਇਸ ਪਾਵਨ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਅੱਜ ਸਾਡਾ ਮਾਰਗ ਦਰਸ਼ਨ ਕਰਦੇ ਨੇ।
ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬੇਕੈ।
ਇਹ ਜਨਮ ਦੁਰਲੱਭ ਹੈ, ਮਨੁੱਖਾ ਜਨਮ ਮਨੁੱਖੀ ਜ਼ਿੰਦਗੀ। ਹੁਣ ਇਸ ਗੱਲ ਦਾ ਅਸੀਂ ਬਹੁਤ ਪ੍ਰਚਾਰ ਕੀਤਾ ਹੈ, ਪਰ ਪਤਾ ਇਸ ਦਾ ਅਰਥ ਕੀ ਹੋਇਆ? ਅਸੀਂ ਲੰਬੀਆਂ ਲੰਬੀਆਂ ਬਾਹਾਂ ਕਰਕੇ ਆਖਿਆ ਵੀ 84 ਲੱਖ ਜੂਨਾਂ ਤੋਂ ਬਾਅਦ ਇਹ ਮਨੁੱਖਾ ਜੀਵਨ ਪ੍ਰਾਪਤ ਹੁੰਦਾ ਹੈ। 84 ਲੱਖ ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੈ ਫਿਰ ਆਏ ਜਾਏ ਦੁੱਖ ਪਾਏਂਦਾ। ਅੱਜ ਜਿੰਨੀ ਸਾਡੀ ਨਵੀਂ ਪੀੜ੍ਹੀ ਹੈ, ਜਿੰਨੀ ਸਾਡੀ ਯੰਗ ਜਨਰੇਸ਼ਨ ਹੈ, ਮੈਂ ਤਾਂ ਸੁਣ ਕੇ ਹੈਰਾਨ ਹਾਂ। ਉਹ ਕੋਈ ਦੁਨੀਆ ਦਾ ਨਸ਼ਾ ਛੱਡਣ ਲਈ ਤਿਆਰ ਨਹੀਂ, ਕੋਈ ਦੁਨੀਆ ਦਾ ਐਸ਼ਵਰਜ ਹੈ ਜਿਹੜਾ ਉਹ ਭੋਗਣ ਨੂੰ ਛੱਡਣ ਲਈ ਤਿਆਰ ਨਹੀਂ। ਅਤੇ ਜੇ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਕਿਉਂ ਇੱਦਾਂ ਕੀ ਕਰਦੇ ਹੋ, ਕਹਿੰਦੇ ਜੀ ਤੁਸੀਂ ਤਾਂ ਦੱਸਿਆ ਵੀ ਮੁੜ ਕੇ ਨਹੀਂ ਜੰਮਣਾ, ਕਹਿੰਦੇ ਵੀ ਅਸੀਂ ਕਿਸੇ ਨੇ ਜੰਮ ਪਏ ਤਾਂ ਕਰ ਹੀ ਲਈਏ। ਵੇਖੋ ਸਾਡੇ ਪ੍ਰਚਾਰ ਨੇ ਅੱਧਾ ਕੰਮ ਕੀਤਾ, ਸਾਰਾ ਕੰਮ ਨਹੀਂ ਕੀਤਾ, ਅੱਧਾ ਕੰਮ ਤਾਂ ਅਸੀਂ ਕਰ ਦਿੱਤਾ ਵੀ ਇਹ ਜਨਮ ਬੜਾ ਕੀਮਤੀ ਹੈ ਜੀ, ਅਮੁੱਲ ਹੈ ਜੀ, ਇਹ ਦੁਬਾਰਾ ਨਹੀਂ ਆਉਣਾ ਜੀ, ਜਿਹੜਾ ਇੱਕ ਵਾਰੀ ਮਰ ਜਾਂਦਾ ਜੀ ਉਹ ਮੁੜ ਕੇ ਨਹੀਂ ਆਉਂਦਾ ਜੀ, ਉਹ ਕਹਿੰਦੇ ਫਿਰ ਨਹੀਂ ਆਉਣਾ ਤਾਂ ਫਿਰ ਖਾਓ ਪੀਓ ਮੌਜਾਂ ਕਰੋ ਮਸਤੀ ਮਾਰੋ। ਇਹਦੇ ਵੀ ਅਨਰਥ ਹੀ ਹੋਏ ਨੇ, ਅਰਥ ਨਹੀਂ ਹੋਏ, ਕਿਉਂਕਿ ਇਹ ਸਾਡਾ ਅਧੂਰਾ ਗਿਆਨ ਹੈ। ਅਸੀਂ ਅੱਧੀ ਗੱਲ ਕਹੀ ਹੈ, ਅੱਧੀ ਗੱਲ ਤਾਂ ਕਹੀ ਨਹੀਂ। ਇਸ ਗੱਲ ਤੇ ਦਾ ਪ੍ਰਚਾਰ ਤੁਹਾਡੇ ਬੱਚਿਆਂ ਨੇ ਸੁਣ ਲਿਆ ਤੁਹਾਡੇ ਕੋਲੋਂ ਕਿ ਬਾਪੂ ਰੋਜ਼ ਕਹਿੰਦਾ ਹੈ ਵੀ ਬੰਦੇ ਨੇ ਦੁਬਾਰਾ ਨਹੀਂ ਆਉਣਾ, ਉਹ ਕਹਿੰਦੇ ਜੇ ਨਹੀਂ ਆਉਣਾ ਤਾਂ ਫਿਰ ਬਾਪੂ ਤਾਂ ਕਮਲਾ ਹੀ ਸੀ। ਆਪਾਂ ਤਾਂ ਦੁਨੀਆ ਦੀ ਮੌਜ ਮਸਤੀ ਮਾਣੀਏ ਨਾ ਭਾਈ। ਅੱਜ ਅਗਰ ਬੱਚੇ ਸਾਡੇ ਬਹੁਤ ਦੂਰ ਸਾਡੇ ਤੋਂ ਚਲੇ ਗਏ ਨੇ ਤਾਂ ਕਿਤੇ ਨਾ ਕਿਤੇ ਤੁਹਾਡਾ ਘਰ ਵਿੱਚ ਉਹਨਾਂ ਨੂੰ ਦਿੱਤਾ ਜਾ ਰਿਹਾ ਅਧੂਰਾ ਗਿਆਨ ਜਿਹੜਾ ਉਹ ਵੀ ਸ਼ਾਮਲ ਹੈ। ਕਿਉਂਕਿ ਇਹ ਗੱਲ ਤਾਂ ਅਸੀਂ ਧਾਰਮਿਕ ਲੋਕਾਂ ਨੇ ਬੜੀ ਉੱਚੀ ਬਾਂਹ ਕਰਕੇ ਕਹੀ ਹੈ। ਕਿ ਮੁੜ ਕੇ ਵਾਪਸ ਨਹੀਂ ਆਉਣਾ। ਸਤਿਗੁਰੂ ਵੀ ਕਹਿੰਦੇ ਨੇ ਕਿ ਦੁਰਲੱਭ ਜਨਮ ਪੁੰਨ ਫਲ ਪਾਇਆ। ਇਹ ਜਿਹੜਾ ਸਰੀਰ ਮਿਲਿਆ ਸੀ ਇਹ ਪਤਾ ਨਹੀਂ ਕਿੰਨੇ ਕੁ ਪੁਰਾਣੇ ਸਾਡੇ ਪੁੰਨ ਕੀਤੇ ਹੋਏ ਸਨ। ਇਹ ਉਹਨਾਂ ਪੁੰਨ ਕਰਮਾਂ ਦਾ ਫਲ ਹੈ ਕਿ ਪਰਮਾਤਮਾ ਨੇ ਸਾਨੂੰ ਮਨੁੱਖਾ ਸਰੀਰ ਦੇ ਦਿੱਤਾ ਹੈ, ਤੇ ਵੀ ਇੱਕ ਜੂਨੀ ਹੈ, ਇਹ ਵੀ ਇੱਕ ਜੂਨੀ ਹੈ, ਉਹ 84 ਲੱਖ ਜੂਨਾਂ ਦੇ ਵਿੱਚੋਂ ਹੀ ਇੱਕ ਜੂਨੀ ਹੈ। ਪਰ ਵਡਿਆਈ ਕੀ ਹੈ? ਵਡਿਆਈ ਇਹ ਹੈ ਕਿ 84 ਲੱਖ ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਬੰਦੇ ਨੂੰ ਪਰਮਾਤਮਾ ਨੇ ਸੋਚਣ ਸਮਝਣ ਦੀ ਨਾਲ ਸ਼ਕਤੀ ਦੇ ਦਿੱਤੀ। ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਵੇਕ ਹੈ, ਪਰ ਅਬਵੇਕ ਅਗਿਆਨਤਾ, ਅਗਿਆਨਤਾ ਦੇ ਕਾਰਨ ਇਹ ਇੰਨਾ ਦੁਰਲੱਭ ਜਨਮ ਜਿਹੜਾ ਉਹ ਸਾਡਾ ਵਿਅਰਥ ਜਾ ਰਿਹਾ, ਇਹਦਾ ਕੋਈ ਅਰਥ ਨਹੀਂ ਹੈ, ਇਹਦਾ ਕੋਈ ਲਾਭ ਨਹੀਂ ਹੈ, ਇਹਦੀ ਸਾਨੂੰ ਕੋਈ ਪ੍ਰਾਪਤੀ ਨਹੀਂ ਹੋ ਰਹੀ। ਏਡਾ ਵੱਡਾ ਸਾਨੂੰ ਮੌਕਾ ਮਿਲਿਆ ਕਿ ਭਈ ਪ੍ਰਾਪਤ ਮਾਨਕ ਦੇਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹੋਰ ਕਾਰਜ ਤੇਰੇ ਕਿਸੇ ਕੰਮ ਨਹੀਂ, ਕੇਵਲ ਇੱਕ ਕੰਮ ਕਰ, ਤੂੰ ਸੱਚੀ ਸੰਗਤ ਵਿੱਚ ਆ, ਤੂੰ ਉਸ ਪਰਮੇਸ਼ਰ ਪਰਮਾਤਮਾ ਦਾ ਸਿਮਰਨ ਕਰ।
ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨਹਾਰ ਭਗਤ ਕਹੋ ਕੇਹ ਲੇਖੈ।
ਇਹ ਗੱਲ ਅਸੀਂ अपनी कह नहीं पाए, दस नहीं पाए। इस करके अज तो बाद मेरी दो हाथ जोड़ के बेनती है, गल पूरी करया करो, अधूरी ना करया करो। आप अद्धी गल करते हैं तो उहदा फिर नुकसान बहुता हुंदा है, फायदा घट हुंदा है। जिवें नीम हकीम है, हुण उहदे नाल की हुंदा है, उहदे नाल जिंदगी खतरे विच पै जांदी है। प्रॉपर हकीम होवे तो जिंदगी खतरे विच नहीं पैंदी, इलाज हो जाता है बंदे का, बंदा ठीक हो जाता है। पर नीम हकीम की पुड़ी नाल तो खतरा बने ही रहिंदा भी पता नहीं कदों जिंदगी मुक जाए। इस करके पूरे ज्ञान की जदों असी बात सुनांगे तो अज धन श्री गुरु ग्रंथ साहिब महाराज जी साडा मार्गदर्शन करते ने। राजे इंदर समसर गृह आसन मन्या गया, देवत्या दे राजे इंद्र तो वधिया कोई दरबार नहीं हैगा, उहदे दरबार तो वधिया कोई ठाठ नहीं हैगी, उहदे राज वर्गे सुख भोग होर किते नहीं हैगे। अज धन श्री गुरु ग्रंथ साहिब महाराज समझाउंदे ने, ऐ मनुख तेरे कोल राजे इंद्र दे समसर बराबर अगर गृह आसन होन, और अज हैगे जे, अज तुसी किसे अमीर दी अमीरी गिननी होवे ना ते तुहाडी कापी कलम नहीं, तुहाडा कैलकुलेटर भी छोटा हो जाएगा। ये गिनना ही औखा है कि कौन बंदा किन्नी क धन संपत्ति का मालक है। सतगुरु कहिंदे तां की होया, पता ही नहीं बंदे नूं। दो आप ने एक बच्चा है, वीआं कमरियां दा घर बना के बंदा बैठा, पूल बनी जांदे ने किते मार, पता नहीं कई कई कुछ उत्थे हो ही जांदा है। असल विच जिंदगी छोटी है, सुपने वड्डे ने। बंदा समान बहुता इकट्ठा करी जांदा है। तो इस बाणी दे राही अज सतगुरु समझाउंदे ने कि राजे इंद्र दे बराबर तेरा घर बन जाए, उहो जे तेरे दरबार बन जान, तेरे दफ्तर बन जान। अज लोग करोड़ा करोड़ा रुपया अपने दफ्तर ते लाउंदे ने, करोड़ा करोड़ा रुपया अपने घर ते लाउंदे ने। सतगुरु कहिंदे फिर की होएगा, ये चेता रखी, बिन हर भगत कहो किह लेख है। पर जे तू परमात्मा की भगती ना कीती, ये चीज़ा किसे लेखे विच नहीं पैनिया, ये व्यर्थ ने, ये अर्थहीन ने। हुण ये गल ते सानू पैसे की कीमत ते समझ आ गई, पर सानू अपनी जिंदगी की गल समझ नहीं ना आई कि हम आदमी हाँ एक दमी, मोहलत मोहत ना जाना। वो भलिया समान तू 100 साल का इकट्ठा कर लिया, तो भरोसा तेनों 2 सवां का भी नहीं है। गलती इत्थे है, समान घट्टो घट 100 साल का इकट्ठा कर लिया, ये सारा कुछ भी व्यर्थ है जे तेरे जीवन विच भगती नहीं। क्योंकि जेड़ा मनुखा जीवन मिले है, ये गोविंद मिलन की ये तेरी बरी है, ये तेरी अवसर, ये तेरी बार, घट भीतर तू देख विचार। ऐ इंसान, ये तेनू एक घड़ी मिली है, एक समा मिले है, एक वक्त मिले है। परमात्मा ने तेनू एक गोल्डन चांस दिता है, क्योंकि इको ही काम है जेड़ा बाकी जूनिया तो वख मनुख कर सकता है। बच्चे तो बाकी जूनिया भी पैदा कर दिया ने भाई, अपनी शक्ति समर्था के अनुसार बाकी जूनिया भी अपना घर बना दिया ने। बच्चों के प्रति मोह ममता उन्हां जूनिया के विच भी बहुत है, तेरे विच ज्यादा नहीं है। सगों कई बारी कई पंछियां जानवरों की तुसी ममता वेखोगे, ਹੈਰਾਨ ਹੋ ਜਾਓਗੇ ਤੁਸੀਂ ਕਿ ਬੰਦਾ ਤਾਂ ਉੱਥੇ ਕਿਤੇ ਵੀ ਨੇੜੇ ਤੇੜੇ ਨਹੀਂ ਹੈਗਾ। ਪਰ ਜਿਹੜੀ ਸਭ ਤੋਂ ਵੱਡੀ ਸਾਨੂੰ ਦਾਤ ਪ੍ਰਾਪਤ ਹੋਈ ਹੈ ਉਹ ਇਹ ਹੈ ਕਿ ਅਸੀਂ ਭਾਈ ਭਗਤੀ ਕਰ ਸਕਦੇ ਹਾਂ, ਅਸੀਂ ਸਿਮਰਨ ਕਰ ਸਕਦੇ ਹਾਂ, ਅਸੀਂ ਪਰਮਾਤਮਾ ਦੀ ਆਰਾਧਨਾ ਕਰ ਸਕਦੇ ਹਾਂ ਜਿਹੜੀ ਸ਼ਾਇਦ ਬਾਕੀ ਜੀਵਾਂ ਦੇ ਹਿੱਸੇ ਵਿੱਚ ਨਹੀਂ ਆਈ। ਤਾਂ ਇਸ ਕਰਕੇ ਹਰ ਭਗਤ ਤੋਂ ਬਿਨਾਂ, ਬਿਨ ਹਰ ਭਗਤ ਕਹੋ ਕਿਹ ਲੇਖ ਹੈ, ਦੱਸੋ ਫਿਰ ਇਹ ਚੀਜ਼ਾਂ ਕਿਹੜੇ ਲੇਖੇ ਵਿੱਚ ਹੋਣਗੀਆਂ। ਇਹ ਰਾਜਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਇਹ ਤਾਂ ਨਰਕਾਂ ਦਾ ਤੂੰ ਦਰਵਾਜ਼ਾ ਬਣਾ ਰਿਹਾ ਭਾਈ, ਇੰਨੀਆਂ ਚੀਜ਼ਾਂ ਇੰਨੇ ਐਸ਼ਵਰਜ ਤੂੰ ਆਪਣੇ ਕੋਲ ਇਕੱਠੇ ਕਰ ਲਏ ਨੇ ਕਿ ਤੈਨੂੰ ਪਰਮਾਤਮਾ ਭੁੱਲਦਾ ਜਾ ਰਿਹਾ। ਇਸੇ ਕਰਕੇ ਸਤਿਗੁਰੂ ਨੇ ਜਦੋਂ ਮਾਇਆ ਦੀ ਵਿਆਖਿਆ ਕੀਤੀ ਹੈ ਨਾ, ਇਹ ਮਾਇਆ ਜਿੱਤ ਹਰ ਵਿਸਰੈ। ਜਿਨ੍ਹਾਂ ਨੂੰ ਪਰਮਾਤਮਾ ਭੁੱਲਿਆ ਉਹਨਾਂ ਦੇ ਵਾਸਤੇ ਇਹ ਚੀਜ਼ਾਂ ਮਾਇਆ ਨੇ ਭਾਈ, ਅਤੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਸਗੋਂ ਪਰਮੇਸ਼ਰ ਯਾਦ ਆਇਆ ਉਹਨਾਂ ਦੇ ਵਾਸਤੇ ਇਹ ਮਾਇਆ ਮਾੜੀ ਨਹੀਂ ਹੈ। ਉਹਨਾਂ ਦੇ ਵਾਸਤੇ ਤਾਂ ਇਹ ਮਾਇਆ ਗ੍ਰਹਿ ਸ਼ੋਭਾ ਵੀ ਬਣੀ, ਉਹਨਾਂ ਦੇ ਵਾਸਤੇ ਇਹ ਮਾਇਆ ਧਰਮ ਕਰਮ ਵੀ ਬਣੀ, ਉਹਨਾਂ ਦੇ ਵਾਸਤੇ ਤਾਂ ਪ੍ਰਭੂ ਪਰਮਾਤਮਾ ਨੂੰ ਪਾਉਣ ਦਾ ਇੱਕ ਵਸੀਲਾ ਵੀ ਇਹ ਮਾਇਆ ਬਣੀ ਹੈ।
ਨਾ ਵਿਚਾਰਿਓ ਰਾਜਾ ਰਾਮ ਕੋ ਰਸ,
ਦੁਰਲੱਭ ਜਨਮ ਤੇ ਮਿਲ ਗਿਆ ਅਤੇ ਵਿਚਾਰ ਕੀਤੀ ਨਹੀਂ। ਅਸੀਂ ਮਨੁੱਖ ਬਣੇ, ਮਨੁੱਖਾ ਜੀਵਨ ਮਿਲਿਆ, ਕਾਹਦੇ ਲਈ ਮਿਲਿਆ, ਕਿਉਂ ਮਿਲਿਆ, ਸਾਨੂੰ ਕੀ ਕਰਨਾ ਚਾਹੀਦਾ, ਕਿੰਨੀ ਕੁ ਜ਼ਿੰਦਗੀ ਸਾਡੇ ਕੋਲ ਬਾਕੀ ਹੈ ਭਾਈ, ਅਸੀਂ ਆਏ ਕੀ ਲੈਣ ਵਾਸਤੇ ਹਾਂ। ਕੀ ਸਾਡੇ ਤੋਂ ਪਹਿਲਾਂ ਵੀ ਸਿਆਣੇ ਸਿਆਣੇ ਲੋਕ ਇਸ ਧਰਤੀ 'ਤੇ ਆਏ ਨੇ? ਹਾਂ ਆਏ ਨੇ ਭਾਈ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ, ਜਿਨ੍ਹਾਂ ਥਾਵਾਂ 'ਤੇ ਅਸੀਂ ਘਰ ਬਣਾਏ ਨੇ, ਜਿਨ੍ਹਾਂ ਥਾਵਾਂ 'ਤੇ ਅਸੀਂ ਫੈਕਟਰੀਆਂ ਲਾਈਆਂ ਨੇ, ਜਿਨ੍ਹਾਂ ਥਾਵਾਂ 'ਤੇ ਅਸੀਂ ਅੱਜ ਬਹਿੰਦੇ ਹਾਂ, ਇੱਥੇ ਪਹਿਲਾਂ ਵੀ ਕੋਈ ਨਾ ਕੋਈ ਬਹਿੰਦਾ ਹੁੰਦਾ ਸੀ। ਸਾਡੇ ਤੋਂ ਪਹਿਲਾਂ ਇੱਥੇ ਬੜੇ ਬੜੇ ਵੱਡੇ ਲੋਕ ਆਏ ਨੇ ਭਾਈ। ਪਰ ਇਹ ਚੇਤਾ ਰੱਖਣਾ ਕਿ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆਲੇ ਗਿਆ। ਇੱਥੇ ਸੋਨੇ ਦੀ ਲੰਕਾ ਦਾ ਵੀ ਇੱਕ ਮਾਲਕ ਧਰਤੀ 'ਤੇ ਆਇਆ, ਪਰ ਪਤਾ ਕਰਿਓ ਲੈ ਕੇ ਉਹ ਵੀ ਕੁਝ ਨਹੀਂ ਗਿਆ। ਉਹਦਾ ਤਾਂ ਪਸਾਰਾ ਹੀ ਬੜਾ ਵੱਡਾ ਸੀ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਅਸੀਂ ਤਾਂ ਪਾਠ ਹੀ ਅਜੇ ਉਲਟਾ ਪੜ੍ਹੀ ਜਾਂਦੇ ਹਾਂ ਨਾ, ਵੀ ਹਮ ਦੋ ਹਮਾਰਾ ਇੱਕ, ਉਹਦਾ ਕਹੀ ਜਾਂਦੇ ਵੀ ਕੌਮ ਦੀ ਗਿਣਤੀ ਘੱਟ ਰਹੀ ਹੈ, ਵੀ ਕੌਮ ਦੀ ਗਿਣਤੀ ਘਟਾਉਣ ਲਈ ਕੋਈ ਹੋਰ ਧਰਮ ਦੇ ਲੋਕ ਜ਼ਿੰਮੇਵਾਰ ਨੇ? ਤੁਸੀਂ ਇੱਕ ਬੱਚੇ ਦਾ ਫੈਸ਼ਨ ਅਡਾਪਟ ਕਰ ਲਿਆ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਉੱਦਾਂ ਅਸੀਂ ਕਹਿੰਦੇ ਹਾਂ, ਮੈਂ ਜੀ ਰੱਬ ਨੂੰ ਬਹੁਤ ਮੰਨਦਾ, ਤੂੰ ਨਹੀਂ ਮੰਨਦਾ, ਤੈਨੂੰ ਤਾਂ ਇਹ ਲੱਗਦਾ ਵੀ ਜੇ ਮੇਰੇ ਘਰ ਦੂਜਾ ਬੱਚਾ ਪੈਦਾ ਹੋ ਗਿਆ ਤੈਨੂੰ ਰੋਟੀ ਕੌਣ ਦਊਗਾ? ਤੂੰ ਰੱਬ ਨੂੰ ਕਿੱਥੇ ਮੰਨਦਾ? ਮੈਨੂੰ ਰੱਬ 'ਤੇ ਬੜਾ ਭਰੋਸਾ, ਜੇ ਤੈਨੂੰ ਭਰੋਸਾ ਹੁੰਦਾ ਤਾਂ ਤੂੰ ਇਹ ਕੰਮ ਨਹੀਂ ਸੀ ਕਰਨਾ। ਤੈਨੂੰ ਇੱਦਾਂ ਲੱਗਦਾ ਵੀ ਮੈਂ ਇਹਨੂੰ ਡਾਕਟਰ ਬਣਾ ਕੇ ਛੱਡਣਾ ਹੈ, ਸਾਨੂੰ ਇਹ ਲੱਗਦਾ ਵੀ ਸਭ ਕੁਝ ਮੈਂ ਹੀ ਕਰਨਾ ਹੈ। ਸਤਿਗੁਰ ਕਹਿੰਦੇ ਅੱਜ ਤੈਨੂੰ ਸਮਝਾਉਂਦੇ ਹਾਂ ਕਿ ਤੇਰੀ ਆਪਣੀ ਸ਼ਕਤੀ ਸਮਰੱਥਾ 'ਤੇ ਕੁਛ ਵੀ ਨਹੀਂ ਹੈ। ਕਿੱਥੇ ਸਾਡੇ ਉਹ ਬਜ਼ੁਰਗ ਜੇ ਪਰਿਵਾਰ ਵਿੱਚ ਜੀ ਆਉਂਦੇ ਸੀ ਅਤੇ ਮੰਨਦੇ ਸਨ, ਕਹਿੰਦੇ ਪੁੱਤਰ ਹਰ ਬੱਚਾ ਆਪਣੇ ਭਾਗ ਲੈ ਕੇ ਆਉਂਦਾ, ਅੱਜ ਆਪਾਂ ਕਹਿ ਸਕਦੇ ਅਸੀਂ ਰੱਬ ਨੂੰ ਮੰਨਦੇ ਹਾਂ ਨਾ? ਉਹਦਾ ਕਹੀ ਜਾਣਗੇ ਜੀ ਰੱਬ ਦੀ ਮਰਜ਼ੀ ਬਿਨਾਂ ਪੱਤਾ ਨਹੀਂ ਹਿੱਲਦਾ, ਅਤੇ ਜੇ ਕੋਈ ਘਟਨਾ ਹੋ ਜਾਏ ਫਿਰ ਉਹਦਾ ਪੋਸਟਮਾਰਟਮ ਸ਼ੁਰੂ ਕਰ ਦਿੰਦੇ ਹਾਂ। ਜੇ ਰੱਬ ਦੀ ਮਰਜ਼ੀ ਬਿਨਾਂ ਪਤਾ ਨਹੀਂ ਹਿੱਲਦਾ ਤਾਂ ਫਿਰ ਤੁਸੀਂ ਇਹ ਮੰਨ ਲਓ ਕਿ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ, ਜੋ ਘਟਨਾ ਪਿੱਛੇ ਘਟੀ ਹੈ। ਇਸ ਤੋਂ ਵੱਧ ਰੱਬ ਦੀ ਹੋਰ ਕਰਾਮਾਤ ਆਪਾਂ ਕੀ ਕਹਿ ਸਕਦੇ ਹਾਂ? ਸੱਚ ਹੈ ਪਾਪੀ ਦੇ ਮਰਨ ਵਾਸਤੇ ਜਿੰਨਾ ਪਾਪ ਮਹਾਂਬਲੀ ਹੈ
दूसरा कोई भी नहीं है, एक उदा पाप ही है। जिड़ा किसे पापी नू उदी सजा तक पहुंचा सकता है। हुण केवल गुरुद्वारियां दे विच असी रौनक वधा लई, और मैनू खिमा करना, मैं ते दिल्ली रहना, इहदे पिछे एक होर गल है। गल है भी जदों सोमवार स्कूल विच बच्चे इकट्ठे हुंदे ने ना, तो बच्चे दसते ने कि मेरे मम्मी पापा तो मेरे को उधर लेके गए, हम तो घूमने गए, हम तो वहां गए। हुण हर बंदे दी इन्नी समर्था तो है नहीं, वो फिर बच्चे माँ प्यो नूं कहते भी सानूं भी कितें लैके चलो, कहते भी सस्ता काम यही है भी गुरुद्वारे लै जाओ तो फ्री का लंगर भी छका लियाओ। भी सानूं लगता शायद धर्मी लोगों नाल गुरुद्वारा भर गया। कईआं नूं ते बच्चे मजबूर करके घरों कढ के लियाए ने, ते माँ बाप ने अपनी शक्ति समर्था दे अनुसार उन्हां कहा भी चलो दो काम हो जाणगे, नाले मत्था टेक लांगे ते नाले बच्चों कह देंगे भी पुत तुहानूं घुमा ते लियांदा ही असीं। असल गल ये है कि अज साडे विचों ओह कौन है जिहड़ा सवेरे इस करके उठदा होवे कि परमात्मा तू अज फिर मेरी जिंदगी विच नवी सवेर बख्शी है, तो मैं तेरा क्यों ना शुकराना करा। पाठ यही पढ़े ने विद्वाना तो कथा यही सुनिया ने कि जिस भी रुख नू, जिस दरखत नू, जिस वृक्ष नू जिन्ना फल लगे है वो धरती वल चुके है। क्यों चुके है? क्योंकि एक दिन धरती दे विच वो केवल एक छोटा जिहा बीज बन के आया सी। धरती ने अपनी कुख दे विचों शक्ति दिती ते वो बीज एक वृक्ष बन गया। फिर उहदियां जड़ां नूं पकड़ के धरती ने रखिया, फिर उहनूं सिंचिया, फिर उहनूं खुराक दिती, उहनूं वधन फुलण दे मौके दिते, तो जदों उसनों फल लग्या फिर वह धरती वल झुक गया कि ए मैनू जन्म देने वाली धरती, जे तू ये सब कुछ ना कर दी तो मेरा ये आकार, मेरा पसारा कितों होना सी। जिस परमात्मा तो यह सब कुछ होया, अज साडी गलती ये है कि असी उस परमात्मा नू ही सब तो पहला भुला दिता। दात प्यारी विसरिया दतारा, दस वस्तु ले पाछे पावै, एक वस्त कारण बेखोट गवावै। दस चीज़ां रब ने दित्तियां ने वो पिछे रख लईयां ने, एक चीज़ का बहाना बना के फिर चलीसे कटने शुरू कर दिते ने, फिर धर्म स्थानों के गेड़े कटने शुरू कर दिते ने। सतगुर कह फिर समझाते ने एक भी ना दे, कहते फिर जिहड़ी चीज़ तू मंगदा है वह रब ना दे, दस भी हिर ले, जिहड़ियां पहलां दित्तियां ने कवे वह भी लिया वापस मोड़ लिया जमा करा। तो मूढ़ा कहो कहां करे, दसो फिर मूर्ख बंदा की करेगा भाई। इस करके जिस ठाकर से ना ही चारा, ताको की जय सद नमस्कार। अज लोड इस गल दी है कि जिस प्रभु परमात्मा ने तैनू दुर्लभ जन्म दिता है, तू उस दी विचार नहीं कीती। तैनू नहीं पता कि राजा राम दा रस की है, उहदी भगती दा स्वाद की, उहदी भगती दा आनंद की है, उहदी भगती दा की रस है। हाँ जी,
जी रस आन रस बिसर जाही।
केवल एक भगती दा रस ऐसा है जिहड़ा सानू दुनिया दे रसां विचों बाहर कढ सकदा है। अज एक गल दा बड़ा प्रचार हो रहा है, गुरुद्वारियां ते पत्थर लग रहे ने जी, सोने लग रहे ने जी। इहो जे मेरे वर्गे ज्ञानी वीर दी जदों तुसी बाहर निकल के गड्डी वेखोगे ना 80 लाख दी होएगी, उन्हों पूछो भी सजना तू मरूती ते क्यों नहीं आया। ਵੀ ਤੈਨੂੰ ਗੁਰਦੁਆਰੇ ਦੀ ਸੁੰਦਰਤਾ ਭੈੜੀ ਲੱਗਦੀ ਹੈ, ਕਥਾ ਗੁਰਦੁਆਰੇ ਵਿੱਚ ਬਹਿ ਕੇ ਕਰਦਾ। ਕਈ ਮੇਰੇ ਵਰਗੇ ਵੀਰ ਇੱਦਾਂ ਦੇ ਵੀ ਹੋਏ, ਇਹ ਜੀ ਸਾਧ ਸੰਗਤ ਜੀ ਹੁਣ ਤਾਂ ਸਾਨੂੰ ਟੀਵੀ ਹੋ ਗਈ ਹੈ। ਮੈਂ ਵੀ ਛੋਟਾ ਜਿਹਾ ਹੁੰਦਾ ਸੀ ਸੋਚੜਾ ਵੀ ਟੀਵੀ ਤਾਂ ਉਹ ਬਿਮਾਰੀ ਨੂੰ ਕਹਿੰਦੇ ਨੇ, ਇੱਕ ਨੂੰ ਕਹਿੰਦੇ ਜੀ ਟੀਵੀ ਹੋ ਗਈ ਹੈ, ਸਾਰੇ ਦੁਨੀਆ ਟੀਵੀ 'ਤੇ ਹੀ ਬੈਠੀ ਰਹਿੰਦੀ ਹੈ। ਜਦੋਂ ਚਿੱਤਰਹਾਰ ਆਉਂਦੇ ਸੀ, ਫਿਲਮਾਂ ਆਉਂਦੀਆਂ ਸੀ, ਹੌਲੀ ਹੌਲੀ ਟੀਵੀ ਦੇ ਉੱਪਰ ਕੀਰਤਨ ਆਉਣਾ ਸ਼ੁਰੂ ਹੋ ਗਿਆ, ਲਾਈਵ ਵੱਡੇ ਵੱਡੇ ਸਮਾਗਮ ਆਉਣੇ ਸ਼ੁਰੂ ਹੋ ਗਏ। ਹੁਣ ਉਹ ਜਿਹੜਾ ਮੇਰੇ ਵਰਗਾ ਟੀਵੀ ਨੂੰ ਟੀਵੀ ਕਹਿੰਦਾ ਸੀ ਨਾ, ਹੁਣ ਪ੍ਰੋਗਰਾਮ ਉਹ ਵੀ ਟੀਵੀ 'ਤੇ ਹੀ ਦਿੰਦਾ। ਉਹ ਵੀ ਅਗਲੇ ਨੂੰ ਪੁੱਛਦਾ ਵੀ ਤੁਸੀਂ ਮੇਰੀ ਬੁਕਿੰਗ ਕਰਨ ਆਏ ਹੋ, ਪ੍ਰੋਗਰਾਮ ਲਾਈਵ ਹੋਣਾ ਹੈ ਨਾ ਭਲਾ। ਅਤੇ ਜੇ ਉਹ ਕਹਿਣ ਨਹੀਂ ਜੀ ਗਿਆਨੀ ਜੀ ਪੈਸੇ ਘੱਟ, ਨਹੀਂ ਲਾਈਵ ਤਾਂ ਕਰੋ ਨਾ, ਤਾਂ ਮਤਲਬ ਹੁੰਦਾ ਮੇਰੀ ਫੋਟੋ ਵੀ ਘੱਲੋ। ਅਸੀਂ ਕਿੱਥੇ ਖਲੋਤੇ ਹਾਂ? ਗੁਰਦੁਆਰੇ ਦੀ ਸੁੰਦਰਤਾ ਸਾਨੂੰ ਚੰਗੀ ਨਹੀਂ ਲੱਗਦੀ, ਅਤੇ ਪੁੱਛੋ ਕਥਾ ਬਹਿ ਕੇ ਮਸਜਿਦ ਵਿੱਚ ਕਰਨੀ ਕਿ ਕਿਤੇ ਹੋਰ ਜਾ ਕੇ ਦੂਜੇ ਧਰਮ ਸਥਾਨ 'ਤੇ ਤੂੰ ਕਰਨੀ ਹੈ? ਅੱਜ ਕਿਉਂ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਹਾਂ? ਜਦੋਂ ਕੋਈ ਜਿੱਤ ਹਾਸਲ ਕਰਦਾ ਸੀ, ਜਦੋਂ ਕਿਸੇ ਮੁਹਿੰਮ 'ਤੇ ਚੜ੍ਹਦਾ ਸੀ, ਪਹਿਲਾਂ ਆ ਕੇ ਗੁਰੂ ਰਾਮਦਾਸ ਦੇ ਚਰਨ ਪਰਸਦਾ ਸੀ, ਫਿਰ ਆ ਕੇ ਸ਼ੁਕਰਾਨਾ ਵੀ ਕਰਦਾ ਸੀ। ਜੇ ਉਹਦੇ ਜੀਵਨ ਦੀ ਇੱਕ ਗੱਲ ਵਿੱਚੋਂ ਕੱਢ ਦਈਏ ਕਿ ਜਦੋਂ ਉਹਨੇ ਆਪਣੀ ਜ਼ਿੰਦਗੀ ਵਿੱਚ ਕੋਈ ਚੰਗੀ ਚੀਜ਼ ਵੇਖੀ ਹੈ, ਉਹਨੇ ਕਿਹਾ ਨਹੀਂ ਰਣਜੀਤ ਸਿਆਂ, ਇਹ ਤੇਰੇ ਦਰਬਾਰ ਵਿੱਚ ਨਹੀਂ, ਜਿਹਨੇ ਤੈਨੂੰ ਇਹ ਦਰਬਾਰ ਬਖਸ਼ਿਆ ਉਸ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਹੋਣੀ ਚਾਹੀਦੀ। ਰਾਜੇ ਤਾਂ ਦੁਨੀਆਂ ਵਿੱਚ ਬੜੇ ਹੋਏ ਨੇ, ਪਰ ਇੱਕੋ ਹੀ ਮਹਾਰਾਜਾ ਰਣਜੀਤ ਹੋਇਆ ਜਿਹਦੀ ਬਰਸੀ ਪੰਥ ਮਨਾਉਂਦਾ। ਕਈਆਂ ਦੀ ਤਾਂ ਘਰ ਵਾਲੇ ਵੀ ਨਹੀਂ ਮਨਾਉਂਦੇ। ਇੱਥੇ ਪੰਥ ਉਹਦਾ ਭੋਗ ਹਰ ਸਾਲ ਪਾਉਂਦਾ, ਸਾਰੀ ਕੌਮ ਉਸ ਮਹਾਰਾਜੇ ਨੂੰ ਯਾਦ ਕਰਦੀ ਹੈ ਕਿ ਜੇ ਗੁਰੂ ਨਾਨਕ ਨੇ ਉਹਦੇ 'ਤੇ ਕਿਰਪਾ ਕੀਤੀ ਤਾਂ ਹਜ਼ਾਰਾਂ ਹਜ਼ਾਰਾਂ ਏਕੜ ਜ਼ਮੀਨ ਉਹਨੇ ਗੁਰੂ ਨਾਨਕ ਦੇ ਘਰ ਨੂੰ ਮੱਥਾ ਟੇਕੀ। ਭਾਈ ਸਾਹਿਬ ਨੂੰ ਕਿਹਾ ਮੇਰੀ ਘੋੜੀ ਲੈ ਜਾਓ, ਜਿੱਥੋਂ ਤੱਕ ਘੁੰਮ ਆਓਗੇ ਇਹ ਧਰਤੀ ਗੁਰੂ ਨਾਨਕ ਦੀ ਹੋਵੇਗੀ। ਕਿੱਥੇ ਖਲੋਗੇ ਆਪਾਂ? ਸਾਨੂੰ ਗੁਰਦੁਆਰੇ ਦਾ ਪੱਥਰ ਅੱਖਾਂ ਨੂੰ ਭੈੜਾ ਲੱਗਣ ਲੱਗ ਗਿਆ। ਮੈਂ ਤਾਂ ਬੰਗਲਾ ਸਾਹਿਬ ਵੀ ਬੇਨਤੀ ਕਰਦਾ ਹੁੰਦਾ, ਅੱਜ ਇੱਕ ਅਮੀਰ ਆਦਮੀ 10-15-20 ਕਰੋੜ ਰੁਪਈਆ ਆਪਣੇ ਬੱਚੇ ਦੇ ਵਿਆਹ 'ਤੇ ਲਾ ਦਿੰਦਾ, ਉਦੋਂ ਤਾਂ ਸਾਨੂੰ ਪੇਟ ਦਰਦ ਹੁੰਦੀ ਨਹੀਂ। ਅਤੇ ਜੇ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਸੇਵਾ ਦੀ ਗੱਲ ਆਵੇ ਤਾਂ ਅਸੀਂ ਕ੍ਰੋਧਿਤ ਹੋ ਕੇ ਬੋਲਦੇ ਹਾਂ। ਭਾਈ ਕਿਉਂ ਬੋਲਦੇ ਹਾਂ ਆਪਾਂ? ਸਭ ਕੁਝ ਇਸੇ ਦਾਤੇ ਦਾ ਦਿੱਤਾ ਹੋਇਆ। ਹਾਂ, ਅਗਲੀ ਗੱਲ ਕਿ ਇਹਨਾਂ ਸੁੰਦਰ ਅਸਥਾਨਾਂ 'ਤੇ ਬੈਠ ਕੇ ਅਸੀਂ ਸੁੰਦਰ ਵਿਚਾਰ ਆਪਣੇ ਅੰਦਰ ਲੈ ਕੇ ਆਈਏ, ਇੱਥੇ ਇਹਨਾਂ ਅਸਥਾਨਾਂ ਤੋਂ ਸਿੱਖਣ ਲਈ ਆਈਏ। ਸਾਨੂੰ ਇਹ ਗਿਆਨ ਇੱਥੋਂ ਮਿਲਣਾ ਚਾਹੀਦਾ, ਇਸ ਗੱਲ ਦੇ ਲਈ ਸਾਨੂੰ ਸੁਚੇਤ ਹੋਣਾ ਚਾਹੀਦਾ ਕਿ ਜਿੱਥੇ ਹਰ ਕਲੋਨੀ ਮਹੱਲੇ ਹਰ ਮੁਲਕ ਦੇ ਵਿੱਚ ਮੇਰੇ ਗੁਰੂ ਨਾਨਕ ਦੀ ਅੰਬੈਸੀ ਖੁੱਲ੍ਹ ਗਈ ਹੈ, ਮੇਰੇ ਸਤਿਗੁਰੂ ਦੇ ਸਿਧਾਂਤ ਦੇ ਪ੍ਰਚਾਰ ਦੇ ਅਸਥਾਨ ਬਣ ਚੁੱਕੇ ਨੇ, ਇਹ ਜ਼ਰੂਰ ਪਤਾ ਕਰੋ ਵੀ ਉੱਥੇ ਕੀਰਤਨ ਰੋਜ਼ ਹੁੰਦਾ, ਉੱਥੇ ਕਥਾ ਰੋਜ਼ ਹੁੰਦੀ ਹੈ, ਉੱਥੇ ਲੰਗਰ ਰੋਜ਼ ਵਰਤਦਾ, ਉੱਥੇ ਰਾਹਗੀਰ ਮੁਸਾਫਰ ਨੂੰ ਮੰਜਾ ਬਿਸਤਰਾ ਭੁੱਖੇ ਨੂੰ ਪ੍ਰਸ਼ਾਦਾ ਮਿਲਦਾ। ਕੀ ਉੱਥੇ ਗੁਰਮਤ ਦਾ ਗਿਆਨ ਇਹ ਵੰਡਿਆ ਜਾਂਦਾ? ਗੱਲ ਤਾਂ ਅਗਲੀ ਕਰਨ ਦੀ ਲੋੜ ਸੀ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਜੇ ਰਸ ਅਨ ਰਸ ਬੀਸਰ ਜਾਹੀ, ਇੱਕ ਪਰਮਾਤਮਾ ਦੇ ਨਾਮ ਦਾ ਰਸ ਹੈ। ਜਿਸ ਦਿਨ ਬਾਬੇ ਫਰੀਦ ਨੂੰ ਨਮਾਜ਼ ਅਦਾ ਕਰਦਿਆਂ ਭਗਤੀ ਦਾ ਰਸ ਆ ਗਿਆ ਸੀ, ਅਤੇ ਮਾਂ ਨੇ ਕੋਸ਼ਿਸ਼ ਤਾਂ ਕੀਤੀ, ਮਾਂ ਦੀ ਮਮਤਾ ਸੀ ਕਿ ਮੇਰਾ ਪੁੱਤਰ ਵੀ 5 ਵਕਤ ਦਾ ਨਮਾਜ਼ੀ ਹੋਵੇ, ਲੋਕਾਂ ਦੇ ਪੁੱਤ 5 ਵਕਤ ਨਮਾਜ਼ ਪੜ੍ਹਦੇ ਨੇ, ਮੇਰਾ ਕਿਉਂ ਨਾ ਪੜ੍ਹੇ? ਕਿੱਥੋਂ ਲਿਆਵਾਂਗੇ ਇਹੋ ਜਿਹੀ ਮਾਂ? ਅੱਜ ਦੀ ਮਾਂ ਕਹਿੰਦੀ ਵੀ ਉਹਦਾ ਪੁੱਤ ਉੱਥੇ ਆਈਡੀਅਲ ਪ੍ਰੋਗਰਾਮ ਵਿੱਚ ਨੱਚਦਾ ਸੀ, ਉਹਦੀ ਧੀ ਨੱਚਦੀ ਸੀ, ਮੇਰੀ ਕਿਉਂ ਨਹੀਂ ਨੱਚਦੀ ਉੱਥੇ? ਕਿੱਥੇ ਬਾਬੇ ਫਰੀਦ ਦੀ ਮਾਂ ਹੈ ਕਿ ਲੋਕਾਂ ਦੇ ਪੁੱਤ ਨਮਾਜ਼ ਪੜ੍ਹਦੇ ਨੇ, ਮੇਰਾ ਕਿਉਂ ਨਾ ਪੜ੍ਹੇ? ਤਾਂ ਜੇ ਉਸਨੇ ਆ ਕੇ ਕਿਹਾ ਵੀ ਪੁੱਤ ਮੈਨੂੰ ਅੱਲਾਹ ਤਾਲਾ ਬਾਹਰ ਮਿਲਿਆ ਸੀ, ਮੈਨੂੰ ਉਹਨੇ ਸ਼ੱਕਰ ਦੀ ਪੁੜੀ ਦਿੱਤੀ ਹੈ, ਅੱਲਾਹ ਤਾਲਾ ਕਹਿੰਦਾ ਸੀ ਮੈਂ ਕਿਤੇ ਕੰਮ ਜਾ ਰਿਹਾ ਅਤੇ ਮੇਰੇ ਬੱਚੇ ਫਰੀਦ ਨੂੰ ਦੇ ਦੇਣਾ, ਅਤੇ ਅੱਗੋਂ ਅੱਜ ਰਸ ਮਾਨਣ ਵਾਲੇ ਉਸ ਬੱਚੇ ਨੇ ਆਖਿਆ ਮਾਂ ਮੈਨੂੰ ਇਹ ਸ਼ੱਕਰ ਦੀ ਹੋਰ ਪੁੜੀ ਨਹੀਂ ਚਾਹੀਦੀ। ਮੈਨੂੰ ਸਮਝ ਆ ਗਈ ਕਿ ਸ਼ੱਕਰ, ਖੰਡ, ਨਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਜਾਂ ਕੋ ਰਸ, ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਇਹਨਾਂ ਰਸਾਂ ਦੇ ਵਿੱਚ ਰਹਿਣ ਵਾਲਿਆ ਨਾਮ ਦਾ ਰਸ ਵੱਖਰਾ ਹੈ, ਪਰ ਜਦੋਂ ਨਾਮ ਦਾ ਰਸ ਆ ਗਿਆ ਇਹ ਰਸ ਖੋਛੇ ਅਤੇ ਤੈਨੂੰ ਥੋਥੇ ਨਜ਼ਰ ਆਉਣਗੇ।
ਰਹਾਉ ਜਾਨ ਅਜਾਨ ਭਈ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ।
ਭਾਵੇਂ ਜਾਣੇ ਭਾਵੇਂ ਅਣਜਾਣੇ ਅਸੀਂ ਪਾਗਲ ਹੋਏ ਤੁਰੇ ਫਿਰਦੇ ਹਾਂ, ਸਾਡੇ ਅੰਦਰ ਸੋਚ ਸਾਡੇ ਅੰਦਰ ਵਿਚਾਰ ਨਹੀਂ, ਚੰਗੇ ਅਤੇ ਮਾੜੇ ਦੀ ਸਾਡੇ ਅੰਦਰ ਕੋਈ ਸੋਝੀ ਨਹੀਂ ਹੈ।
ਇੰਦਰੀ ਸਬਲ ਨਿਬਲ ਬਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ।
ਇੰਦਰੀ ਸਬਲ, ਵਾਸ਼ਨਾ ਵੱਧ ਰਹੀ ਹੈ, ਇੱਛਾ ਵੱਧ ਰਹੀਆਂ ਨੇ, ਬਵੇਕ ਵਾਲੀ ਗਿਆਨ ਵਾਲੀ ਜਿਹੜੀ ਸ਼ਕਤੀ ਵਿਚਾਰ ਵਾਲੀ ਹੈ ਉਹ ਸਾਡੀ ਘੱਟ ਰਹੀ ਹੈ, ਪਰਮਾਰਥ ਵਾਲੇ ਮਾਰਗ 'ਤੇ ਅਸੀਂ ਤੁਰ ਨਹੀਂ ਪਾ ਰਹੇ, ਇਸ ਪਾਸੇ ਦਾ ਸਾਡਾ ਰਸਤਾ ਅਜੇ ਸ਼ੁਰੂ ਨਹੀਂ ਹੋਇਆ।
ਕਹੀਅਤ ਆਨ ਅਚਰੀਅਤ ਅਨ ਕੱਛ, ਸਮਝ ਨਾ ਪਰੈ ਅਪਰ ਮਾਇਆ।
ਕਹਿੰਦੇ ਕੁਝ ਹੋਰ ਹਾਂ, ਕਰਦੇ ਕੁਝ ਹੋਰ ਹਾਂ, ਇਹ ਸੱਚ ਹੈ। ਸੁਣਦੇ ਕੁਝ ਹੋਰ ਹਾਂ, ਕਮਾਉਂਦੇ ਕੁਝ ਹੋਰ ਹਾਂ। ਗੱਲਾਂ ਤੁਸੀਂ ਕਿਸੇ ਦੀਆਂ ਵੀ ਸੁਣ ਲਿਓ, ਬੜੀਆਂ ਗਿਆਨ ਦੀਆਂ ਗੱਲਾਂ ਕਰਨਗੇ, ਪਰ ਜਦੋਂ ਤੁਸੀਂ ਪ੍ਰੈਕਟੀਕਲ ਜ਼ਿੰਦਗੀ ਵੱਲ ਜਾਓਗੇ ਤਾਂ ਫਿਰ ਉਹੀ ਗੁਰਬਾਣੀ ਦਾ ਸੱਚ ਆਵੇਗਾ ਕਿ ਕਹਿਤੇ ਹਾਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਇੱਥੇ ਤਾਂ ਸਮਝ ਨਾ ਪਰੈ ਅਪਰ ਮਾਇਆ, ਇਸ ਹੋਰ ਮਾਇਆ ਦੇ ਵਿੱਚ ਮਨੁੱਖ ਨੂੰ ਇਸ ਗੱਲ ਦੀ ਚੰਗੇ ਮਾੜੇ ਦੀ ਸਮਝ ਨਹੀਂ ਆਉਂਦੀ।
ਕਹਿ ਰਵਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰਹੋ ਜੀ ਦਇਆ।
ਅਖੀਰ ਵਿੱਚ ਭਗਤ ਰਵਿਦਾਸ ਕਹਿੰਦੇ ਨੇ ਹੇ ਪਰਮਾਤਮਾ ਮੈਨੂੰ ਸਮਝ ਆ ਗਈ ਹੈ, ਮੈਂ ਦਾਸ, ਇਹ ਜਿਹੜੀ ਮੈਨੂੰ ਇਸ ਤਰ੍ਹਾਂ ਦੀ ਮਤ ਪ੍ਰਾਪਤ ਹੋਈ ਹੈ ਕਿ ਜਿਹਦੇ ਵਿੱਚ ਵਾਸ਼ਨਾ ਵੱਧ ਰਹੀਆਂ ਨੇ, ਇੱਛਾ ਵੱਧ ਰਹੀਆਂ ਨੇ, ਵਿਵੇਕ ਗਿਆਨ ਘੱਟ ਰਿਹਾ ਹੈ, ਜਿਹਦੇ ਵਿੱਚ ਦੁਰਲੱਭ ਜਨਮ ਪਾ ਕੇ ਵੀ ਮੈਂ ਪਰਮਾਤਮਾ ਦਾ ਰਸ ਨਹੀਂ ਮਾਣ ਸਕਿਆ, ਮਾਇਆ ਦਾ ਪ੍ਰਭਾਵ ਮੇਰੇ 'ਤੇ ਜੀਵਨ ਵਿੱਚ ਆ ਰਿਹਾ ਹੈ, ਅਤੇ ਪਰਮਾਤਮਾ ਤੂੰ ਮੇਰੇ 'ਤੇ ਕਿਰਪਾ ਕਰ, ਮੇਰੀ ਇਹ ਅਸਮਰੱਥਾ ਨੂੰ ਸਮਝ, ਮੇਰੀ ਇਸ ਸ਼ਕਤੀ ਨੂੰ ਸਮਝ, ਮੇਰੇ ਇਹਨਾਂ ਦੋਸ਼ਾਂ ਨੂੰ ਵੀ ਤੂੰ ਜਾਣ ਕਿ ਮੇਰੀ ਗਲਤੀ ਹੈ ਕਿ ਮੈਂ ਇਸ ਪਾਸੇ ਨਹੀਂ ਤੁਰ ਰਿਹਾ। ਪਰ ਸੱਚ ਇਹ ਹੈ ਕਿ ਪਰ ਹਰ ਕੋਪ ਕਰੋ ਜੀ ਦਇਆ, ਪ੍ਰਭੂ ਤੂੰ ਮੇਰੇ 'ਤੇ ਗੁੱਸਾ ਨਾ ਕਰ, ਮੇਰੇ 'ਤੇ ਦਇਆ ਕਰ, ਮਿਹਰ ਕਰ, ਮੇਰੇ ਔਗਣ ਨਾ ਵਿਚਾਰ ਨਾ ਚਿਤਾਰ, ਸਗੋਂ ਆਪਣੀ ਮਿਹਰ ਕਰਕੇ ਤੂੰ ਮੇਰੀ ਬਾਂਹ ਪਕੜ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਆਪਣੀ ਦਇਆ ਦੇ ਨਾਲ ਆਪਣੇ ਨਾਮ ਦੇ ਨਾਲ ਜੋੜੋ, ਪਰਮਾਰਥ ਦੇ ਮਾਰਗ 'ਤੇ ਮੈਨੂੰ ਤੁਰਨ ਦੀ ਬਲ ਬੁੱਧੀ ਸ਼ਕਤੀ ਸਮਰੱਥਾ ਇਹ ਬਖਸ਼ਿਸ਼ ਕਰੋ, ਸਤਿਗੁਰੂ ਮਿਹਰ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ੍ਹ ਲੈਣਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਕੋਟਾਨ ਕੋਟ ਸ਼ੁਕਰ ਅਕਾਲ ਪੁਰਖ ਦਾ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਦਾਸ ਨੂੰ ਇਹ ਦੋ ਸ਼ਬਦ ਬੋਲਣ ਦੀ ਦਾਤ ਉਹਨਾਂ ਨੇ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜੋ ਮੁੱਖ ਗ੍ਰੰਥੀ ਸਾਹਿਬ ਹਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ, ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਾਏ ਨੇ। ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ ਉਹ ਸਾਰੇ ਉਹਨਾਂ ਦਾ ਪਾਠ ਆਪਾਂ ਕਰੀਏ, ਫਿਰ ਫਤਿਹ ਦੀ ਸਾਂਝ ਕਰਾਂਗੇ।
ਕਹੀਅਤ ਆਨ ਅਚਰੀਅਤ ਅਨ ਕੱਛ, ਸਮਝ ਨਾ ਪਰੈ ਅਪਰ ਮਾਇਆ। ਕਹੇ ਰਵਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।